अनंत शोक नहीं भी शोक नहीं दिया। शोक आर गुरु नानक को दिया। हरख अनंत शोक नहीं दिया। हरख अनंत शोक नहीं दिया। शोक आर गुरु नानक को शोकार गुरु नानक को दिया। नानक को दिया गुरु प्रसाद के बिरले जाना। गुरु प्रसाद के बिरले जाना। अगम रूप का मन में थाना। कहूं लपाहन पूज धर्यो से। कहूं लख्यो हर आवाज़ दिशा में। कहूं लख्यो हर आवाज़ दिशा में। कहूं पछाड़ शीश निवायो अगम धूप का मना में। कहूं लख्यो हर आवाज़ शीश निवायो। ओ भूतान को पूजत है पूर क्रिया भूतान को पूजन दायो। पूर जो सब ही जग जिन भगवान को वेद न परदेश दूर पे आ परदेश
ਟਿਕਾਣੇ ਬਣ ਹਰ ਕਿਸੇ ਦੇ, ਪਰ ਜਿੱਥੇ ਤੂੰ ਟਿਕਿਆ ਨਹੀਂ ਮਿਲਦਾ ਤੇ ਉਹਨੂੰ ਤੇਰਾ ਟਿਕਣ ਹਰ ਕਿਸੇ ਦੇ ਆਪਣੀ ਕਲਪਨਾ ਨਾਲ ਹਰ ਟਿਕਾਣੇ ਤੇ ਪੁੱਤ ਉਹਨੂੰ ਤੇਰਾ ਟਿਕਾਣਾ ਆਖੀ ਜਾਂਦਾ ਹੈ। ਹਰ ਟਿਕਾਣ ਨਿਰਾਸ਼ ਹੋਏ ਤੈਨੂੰ ਮਿਲਣਾ ਚਾਹਿਆ ਤੇ ਤੇਰੇ ਕੋਲੋਂ ਪੁੱਛਣਾ ਨਿਰਾਸ਼ ਹੋਇਆ। ਹਰ ਦੇਖਿਆ ਮੈਂ ਉਹਦੇ ਕੋਲ ਪੁੱਛਣਾ ਜਾਂ ਜਿਹੜਾ ਤੈਨੂੰ ਮਿਲਿਆ ਜਿਸ ਨਾਨਕ ਨੇ ਤੇਰਾ ਘਰ ਦੇਖ ਸੋਗ ਪਤਾ ਲੱਗਾ ਹੈ। ਸੋ ਘਰ ਗੁਰੂ ਨਾਨਕ ਕੋ ਦਿਆ। ਨਾਨਕ ਉਸ ਘਰ ਵਿੱਚ ਪੁੱਜਿਆ ਨਿਕਟ ਵਸੇ ਬਣਵਾਰੀ ਸਵਈਆਂ ਅੰਦਰ ਵੀ ਸਤਗੁਰੂ ਨੇ ਬੜੀ ਖੂਬਸੂਰਤ ਗੱਲ ਆਖੀ ਇੱਕੋ ਲਾਈ ਗੁਰੂ ਨਾਨਕ ਬਣਵਾਰੀ ਦੇ ਗੁਰੂ ਨਾਨਕ ਨਿਕਟ ਵਸੇ ਬਣਵਾਰੀ ਗੁਰੂ ਨਾਨਕ ਬਨਵਾਰੀ ਦੇ ਨੇੜੇ ਰਹਿੰਦੇ ਇੱਕ ਘਰ ਵਿੱਚ ਵਸਦਾ ਗੁਰੂ ਨਾਨਕ ਕੋਲੋਂ ਪੁੱਛੀਏ ਜੀ ਸਾਖੀਕਾਰਾਂ ਨੇ ਵੀ ਹਾਲਾਂਕਿ ਮੈਂ ਇੱਕ ਵਾਰ ਕੀਤੀ ਇਤਿਹਾਸ ਨਾਲ ਕੁਝ ਸਾਖੀਆਂ ਸਾਖੀਕਾਰਾਂ ਨੇ ਵੀ ਨਾਮ ਨਾਲ ਇਤਿਹਾਸ ਨਾਲ ਕੁਝ ਸਾਖੀਆਂ ਜੋੜੀਆਂ ਖੰਡ ਵਿੱਚ ਪਹੁੰਚਾਇਆ ਕਿਸੇ ਆਕਾਸ਼ ਦੀਆਂ ਉਚਾਈਆਂ ਵਿੱਚ ਬਣੇ ਹੋਏ ਤਸੱਵਰ ਕੀਤੇ ਹੋਏ ਸੱਚ ਖੰਡ ਵਿੱਚ ਪਹੁੰਚਾਇਆ। ਬੜੀਆਂ ਪ੍ਰਚਲਿਤ ਨੇ ਗੁਰੂ ਨਾਨਕ ਦੇ ਜੀਵਨ ਨਾਲ ਐਸੀਆਂ ਬੜੀਆਂ ਪ੍ਰਚਲਿਤ ਨੇ। ਇਹ ਗੱਲ ਫੈਸਲਾ ਗੁਰੂ ਨਾਨਕ ਦਾ, ਰੱਬ ਸੱਚ ਖੰਡ ਵਿੱਚ ਹੀ ਰਹਿੰਦਾ, ਇਸ ਵਿੱਚ ਕੋਈ ਦੋ ਰਹਿ ਵਸੈ ਨਿਰੰਤਰ, ਫੈਸਲਾ ਗੁਰੂ ਨਾਨਕ ਦਾ। ਸੱਚ ਖੰਡ ਵਸੈ ਨਿਰੰਕਾਰ, ਗੁਰੂ ਨਾਨਕ ਪਿਆਰਦਾ ਪਰ ਮਸਲਾ ਇਹ ਹੈ ਕਿ ਉਹ ਸੱਚ ਖੰਡ ਹੈ ਕਿੱਥੇ। ਜਦੋਂ ਵੇਈ ਨਦੀ ਵਿੱਚ ਡੁੱਬੀ ਤੇ ਮੈਂ ਇੱਕ ਵਾਰ ਕੀਤੀ ਸੀ, ਦੋ ਸਾਖੀਆਂ ਅਕਸਰ ਨਾਲ ਪ੍ਰਚਲਿਤ ਕਰ ਦਿੱਤੀਆਂ ਗਈਆਂ। ਇੱਕ ਵਾਰ ਤੇ ਜਦੋਂ ਉਦੋਂ ਥੱਲਿਓ ਸੱਚ ਖੰਡ ਨੂੰ ਚਲੇ ਤੇ ਦੂਜੀ ਵਾਰ ਪਹਾੜਾਂ ਦੀਆਂ ਚੋਟੀਆਂ ਸਰ ਕਰਦੇ ਕਰਦੇ ਭਗਤਾਂ ਪਹਾੜਾਂ ਦੀਆਂ ਚੋਟੀਆਂ ਤੋਂ ਲੰਘਦੇ ਲੰਘਦੇ ਭੂ ਮੰਡਲ ਤੇ ਜਾ ਕੇ ਭਗਤਾਂ ਦੇ ਤਪਸ਼ਵੀਆਂ ਦੇ ਤੇ ਆਖਿਆ ਮਰਦਾਨੀ, ਲੰਘਦੇ ਲੰਘਦੇ ਧੂ ਮੰਡਲ ਤੇ ਜਾ ਕੇ ਮਰਦਾਨੀ ਨੂੰ ਵੀ ਛੱਡ ਦਿੱਤਾ। ਇੱਕ ਨਹੀਂ ਕਿ ਜਾਣ ਦੇ ਯੋਗ ਨਹੀਂ ਤੇਰੀ ਅਜੇ ਅਵਸਥਾ, ਤੂੰ ਸੱਚ ਖੰਡ ਪੁੱਜ ਸਕੇ ਤੇ ਬਾਲੇ ਨੂੰ ਨਾਲ ਲੈ ਕੇ ਸੱਚ ਖੰਡ ਚਲੇ ਗਏ। ਦੂਜੀ ਸਾਖੀ ਵੀ ਕਹਿੰਦੀ ਸਿਰਫ ਇੰਨੀ, ਖੈਰ ਮੈਂ ਅੱਜ ਉਹਨਾਂ ਸਾਖੀਆਂ ਦੇ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦਾ, ਇੰਨੀ ਗੱਲ ਕਹਿਣਾ ਚਾਹੁੰਦਾ। ਪਿਛਲੇ ਦਿਹਾੜਿਆਂ ਵਿੱਚ ਅਰਜ ਕੀਤੀ ਸੀ ਸਾਹ ਅੰਦਰ ਹੁੰਦਾ, ਸਿੱਖਿਆ ਉਹ ਹੁੰਦੀ ਹੈ ਜੋ ਗੁਰੂ ਆਪਣੀ ਰਸਨਾ ਤੇ ਸਾਖੀ ਉਹ ਹੁੰਦੀ ਹੈ ਜੋ ਗੁਰੂ ਕਹਿੰਦੇ, ਉਹਨੂੰ ਸਿੱਖਿਆ ਮਦਦ ਕੀਤਾ ਜਾਂਦਾ ਹੁੰਦੀ ਹੈ, ਜਿਸ ਨੂੰ ਗੁਰੂ ਦੇ ਜੀਵਨ ਨਾਲ ਜੀਵਨ ਕਹਿੰਦੇ ਤੇ ਆਪ ਲਿਖ ਜਾਂਦਾ। ਪਰ ਦੋਹਾਂ ਵਿੱਚ ਇੱਕ ਅੰਤਰ ਹੁੰਦਾ ਹੈ, ਸਿੱਖਿਆ ਇਹੋ ਕਾਰਨ ਹੈ ਤੇ ਆਪ ਲਿਖਦਾ ਹੈ, ਸਾਖੀ ਜਿਹੜੀ ਹੈ ਉਹ ਕੋਈ ਹੋਰ ਲਿਖਦਾ ਹੈ ਇਹੋ ਕਾਰਨ ਹੈ। ਤੇ ਬੀਤ ਇਤਿਹਾਸ ਜਿੰਨਾ ਕਿਸੇ ਨਾ ਕਿਸੇ ਇਤਿਹਾਸਕਾਰ ਨੇ ਲਿਖਿਆ, ਫਿਰ ਇਤਿਹਾਸਕਾਰ ਤੇ ਬੀਤੇ ਹੋਏ ਵਕਤ ਦਾ ਇਤਿਹਾਸ ਬਾਅਦ ਵਿੱਚ ਲਿਖਿਆ ਗਿਆ, ਇਹਦੇ ਵਿੱਚ ਕੋਈ ਨਵਾਂ ਇਤਿਹਾਸ, ਫਿਰ ਇਤਿਹਾਸਕਾਰ ਬਹੁਤੇ ਨੇ ਕੋਈ ਇੱਕ ਨਹੀਂ, ਆਏ ਦਿਨ ਕੋਈ ਨਵਾਂ ਇਤਿਹਾਸਕਾਰ ਪੈਦਾ ਹੋ ਸਕਦਾ, ਆਪਣੀ ਆਪਣੀ ਰਾਹ ਪੈਦਾ ਹੋ ਸਕਦਾ, ਆਉਣ ਵਾਲੇ ਸਮੇਂ ਵਿੱਚ ਵੀ ਹੋ ਸਕਦਾ। ਤੇ ਜਿੱਦਾਂ ਆਪਣੀ ਆਪਣੀ ਰਾਏ ਨਾਲ ਵੱਖ ਵੱਖ ਸਾਖੀਆਂ ਦੇ ਰੂਪ ਲਿਖੇ ਨੇ, ਕਈ ਵਾਰ ਤਾਂ ਇੱਕੋ ਇੱਕੋ ਸਾਖੀ ਦੇ ਕਈ ਕਈ ਰੂਪ ਹੋਏ। ਸਿੱਖਿਆਕਾਰ ਕਿਉਂਕਿ ਸਾਖੀਕਾਰ ਬਹੁਤੇ ਨੇ, ਪਰ ਖਿਆਲ ਕਰਿਓ ਉਹਦੇ ਪ੍ਰਤੀ, ਕਿਉਂਕਿ ਸਿੱਖਿਆ ਉਹ ਹੈ ਜੋ ਗੁਰੂ ਕਹਿੰਦਾ, ਉਹਦੇ ਪ੍ਰਤੀ ਫੈਸਲਾ ਦੇ ਦਿੱਤਾ ਗਿਆ, ਇੱਕੋ ਬਾਣੀ ਇੱਕ ਗੁਰ, ਕਿਉਂਕਿ ਉਹ ਬੱਕਰ ਚਾਰ, ਗੁਰੂ ਇੱਕੋ ਹੈ, ਬਾਣੀ ਇੱਕੋ ਹੈ, ਕਰਤਾ ਇੱਕੋ ਹੈ। ਉਹ ਉਸੇ ਢੰਗ ਸਿੱਖਿਆ ਦੇ ਆਪੀਆਂ ਦੇ ਬਹੁਤੇ ਕਰਤਾ ਹੁੰਦੇ, ਇਸ ਲਈ ਕੋਈ ਜਪ ਰੱਖਦਾ ਵੀ ਐਸ ਸ੍ਰੀ ਗੁਰੂ ਗ੍ਰੰਥ ਸਾਹਿਬ ਜਪਦੀ ਆਖੀ ਤੇ ਸਿੱਖਿਆ ਵਿੱਚ ਇਹ ਅੰਤਰ। ਹਾਂ, ਸਾਖੀਆਂ ਵੱਖ ਵੱਖ ਹੋ ਸਕਦੀਆਂ, ਇੱਕੋ ਹੀ ਸਾਖੀ ਦੇ ਕਈ ਰੂਪ ਹੋ ਸਕਦੇ, ਸਾਖੀ ਤੇ ਸਿੱਖਿਆ ਵਿੱਚ ਆਧਾਰ ਲੈਂਦਾ। ਇਸੇ ਲਈ ਸਿੱਖ ਦਾ ਜੀਵਨ ਸਿੱਖ ਦੇ ਜੀਵਨ ਦੀ ਲੈਂਦਾ, ਪਰ ਜੀਵਨ ਦੀ ਸੇਧ ਸਿੱਖਿਆ ਤੇ ਰੱਖਦਾ। ਤਾਂ ਗੁਰ ਵਿਚਾਰ ਸਿੱਖ ਦੇ ਜੀਵਨ ਦੀ ਜ਼ਿੰਦਗੀ ਦੀ ਸੇਧ ਜਿਹੜੀ ਉਹ ਸਿੱਖਿਆ ਤੇ ਖਲੋਤੀ, ਸਿੱਖਿਆ ਗੁਰ ਵਿਚਾਰ ਸਿੱਖਿਆ ਤੇ ਖਲੋਤੀ, ਰੱਬ ਨੂੰ ਮਿਲਣ ਲਈ ਹੁਣ ਧੱਕਿਓ ਗੁਰੂ ਨਾਨਕ ਲਈ ਰੱਬ ਨੂੰ ਮਿਲਣ ਲਈ ਕਿਸੇ ਸੱਚ ਖੰਡ ਵਿੱਚ ਜਾਵੇ ਤੇ ਵੱਖਰੇ ਕਿਸੇ ਅਕਾਲ ਜਾਂ ਵੇਈ ਨਦੀ ਵਿੱਚ ਟੁੱਬੀ ਲਾ ਕੇ ਇੰਨੀਆਂ ਗੱਲਾਂ ਵਿੱਚ ਜਾਵੇ ਤੇ ਦੁਨੀਆਂ ਨੂੰ ਆਇਆ ਹੋਵੇ ਰੱਬ ਨਾਲ ਜੋੜਨ ਲਈ ਨਾਨਕ ਆਖੇ ਤੇ ਇੰਨੀਆਂ ਗੱਲਾਂ ਰੱਬ ਪ੍ਰਤੀ ਰੱਬ ਦੇ ਰਾਹ ਪ੍ਰਤੀ ਤੇ ਰੱਬ ਦਾ 1430 ਪੰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਕੇਵਲ ਸੰਸਾਰ ਨੂੰ ਰੱਬ ਗੁਰੂ ਗ੍ਰੰਥ ਸਾਹਿਬ ਦੀ ਕਿਸੇ ਰੱਬ ਦਾ ਆਦਰਸ਼ ਸਮਝਾਉਣ ਲਈ ਲਿਖਿਆ ਗਿਆ ਹੋਵੇ ਤੇ ਸਾਹਿਬ ਦੀ ਕਿਸੇ ਲਾਈਨ ਵਿੱਚ ਆਕਾਸ਼ ਦੇ ਉਸ ਸੱਚਖੰਡ ਦਾ ਕੋਈ ਐਡਰੈਸ ਨਾ ਲਿਖੇ ਤੇ ਜੇ ਗੁਰੂ ਨਾਨਕ ਕੋਲੋਂ ਪਤਾਲ ਦੇ ਕਿਸੇ ਸੱਚਖੰਡ ਦਾ ਕੋਈ ਐਡਰੈਸ ਨਾ ਲਿਖੇ ਰੱਬ ਦਾ ਕੋਈ ਪੁੱਛੇ ਵੀ ਰੱਬ ਕਿੱਥੇ ਰਹਿੰਦੇ ਉਹਦਾ ਟਿਕਾਣ ਰੱਬ ਦਾ ਸੱਚਖੰਡ ਕੀ ਹੈ ਉਹਦਾ ਸਥਾਨ ਕੀ ਹੈ ਮਾਰਬਲ ਤੇ ਸੋਨਾ ਕੀ ਹੈ ਮੇਰੀ ਪਰਸ ਕੀ ਤੁਸੀਂ ਇੱਕ ਗੱਲ ਸਮਝ ਲਿਓ ਅੱਜ ਜਿਹੜੇ ਅਸੀਂ ਇੱਟਾਂ ਪੱਥਰਾਂ ਦੀਆਂ ਇਮਾਰਤਾਂ ਖੂਬਸੂਰਤ ਕੇਵਲ ਇਸ ਲਈ ਬਣੀਆਂ ਨੇ ਸੋਨਾ ਲਗਾ ਲਗਾ ਬਣਾਉਂਦੇ ਹਾਂ ਇਹਦੇ ਵਿੱਚ ਉਹ ਮਨ ਵਿੱਚ ਰਹਿੰਦਾ ਹੈ ਕੇਵਲ ਇਸ ਲਈ ਬਣੀਆਂ ਨੇ ਕੋਈ ਰੱਬ ਦਾ ਘਰ ਬਣਾਏ ਇਹ ਆਪਣੇ ਆਪ ਵਿੱਚ ਰੱਬ ਦਾ ਘਰ ਨਹੀਂ ਕੀਤਾ ਗਿਆ ਕਿ ਕੋਈ ਰੱਬ ਦਾ ਘਰ ਬਣਾਇਆ ਜਾਵੇ ਔਰ ਇਸ ਰਹਿੰਦਾ ਸ਼ਬਦ ਵਿੱਚ ਕੀਤਾ ਗਿਆ ਜਦੋਂ ਸਵਾਲ ਹੋਇਆ ਨਾ ਜੀ ਰੱਬ ਦਾ ਘਰ ਲੱਪਾ ਹਨ ਪੂਜ ਧਰਿਓ ਸੀ ਰੱਬ ਕਿੱਥੇ ਰਹਿੰਦਾ ਗੁਰੂ ਨੇ ਆਖਿਆ ਉਹ ਭੋਲਿਆ ਕੋਈ ਉਹਨੂੰ ਪੱਛੋਂ ਵਿੱਚ ਢੂੰਡਦਾ ਫਿਰਦਾ ਕੋਈ ਜੰਗਲਾਂ ਵਿੱਚ ਕਿਆ ਫਿਰਦਾ ਉਹਨੂੰ ਕੀ ਮੇਰੇ ਮਾਲਕ ਬਲਕਿ ਇੱਕ ਵਾਰ ਸਵਾਲ ਕੀਤਾ ਨੀ ਬਾਣੀ ਜਦੋਂ ਕਹਿਣ ਲੱਗੇ ਜੀ ਮੇਰੇ ਮਾਲਕ ਕੋ ਕਹਿ ਜਦੋਂ ਦੋ ਰਾਈਆਂ ਮੇਰੇ ਸਾਹਮਣੇ ਆਈਆਂ ਬੰਬਈਓ ਕਿ ਕੋ ਕਹਿ ਤੋਂ ਸਭ ਬਾਹਰ ਬਾਹਰ ਕੋ ਕਹਿ ਬਰਨ ਨਾ ਦਿਸੈ ਚੇਨ ਨਾ ਕਹਿ ਤੋ ਸੁਣੋ ਰੇ ਲੋਕਾਂ ਤੋਂ ਬੁਝਾਈਓ ਤੇ ਆਖਰੀ ਲਾਈਨ ਅੰਦਰ ਗੁਰੂ ਨਾਨਕ ਕਹਿਤ ਸੁਣੋ ਰੇ ਲੋਗਾ ਸੰਤ ਰਸਨ ਕੋ ਬਸ ਐਡਰੈਸ ਰੱਬ ਦਾ ਕੰਡੇ ਤੇ ਬਣੇ ਹੋਏ ਤੀਰ ਵਿੱਚ ਆਪਣਾ ਸੱਚਖੰਡ ਬਣਾ ਕੇ ਨਹੀਂ ਟਿਕਦਾ ਕਿਸੇ ਜਿਹੜਾ ਕੰਡੇ ਤੇ ਬਣੇ ਹੋਏ ਤੀਰਥ ਵਿੱਚ ਰੱਬ ਦਾ ਨਿਵਾਸ ਨਹੀਂ ਕਹਿਣ ਲੱਗੇ ਮੈਂ ਜਿਹੜਾ ਰੱਬ ਦਾ ਘਰ ਹੈ ਉੱਥੇ ਤਾਂ ਤੂੰ ਕਦੀ ਝਾੜੂ ਹੀ ਨਹੀਂ ਦਿੱਤਾ ਹਾਂ ਜਿੱਥੇ ਰੱਬ ਦੇ ਘਰ ਬਣਾਏ ਜਾਂਦੇ ਨੇ ਉੱਥੇ ਝਾੜੂ ਬੜੇ ਦਿੰਦੇ ਛੱਤ ਚੜਾ ਸੁਣ ਉੱਥੇ ਤਾਂ ਕਲੀ ਕੂਚੀ ਕਰਾਉਣੀ ਰੰਗ ਰੋਗਨ ਕਰਾਉਣਾ ਕਿੱਥੇ ਰਹਿ ਗਿਆ ਉੱਥੇ ਮਾਰਬਲ ਲਗਾਉਣੇ ਉੱਥੇ ਝਾੜੂ ਵੀ ਨਹੀਂ ਫੇਰਿਆ ਸੋਨੇ ਦੇ ਛੱਤ ਚੜਾ ਸੋਨੇ ਦੀਆਂ ਪਾਲਕੀਆਂ ਰੱਖਣਾ ਤੂੰ ਧੋਤਾ ਹੀ ਨਹੀਂ ਉੱਥੇ ਤੂੰ ਕਦੀ ਝਾੜੂ ਵੀ ਨਹੀਂ ਫੇਰਿਆ ਬਾਹਰ ਪੜਾ ਫਰਸ਼ ਕਦੀ ਤੂੰ ਧੋਤਾ ਹੀ ਨਹੀਂ ਦੇ ਪਖਾਲੀਏ ਬਾਹਰ ਪੱਥਰ ਦੀਆਂ ਮੂਰਤੀਆਂ ਨੂੰ ਰੋਜ਼ ਇਸ਼ਨਾਨ ਕਰਾਉਣਾ ਜਿਹੜਾ ਰੱਬ ਮਨ ਧੋਵੇ ਕੋਈ ਜਿਹਦੇ ਅੰਦਰ ਰੱਬ ਨੇ ਵਸਣਾ ਜਿਹੜਾ ਰੱਬ ਮਲ ਲੱਗ ਗਈ ਪ੍ਰਭੂ ਵਸਦਾ ਗੁਰੂ ਕਹਿੰਦੇ ਉੱਥੇ ਤੂੰ ਕਦੀ ਝਾੜੂ ਨਹੀਂ ਫੇਰੇ ਨਤੀਜਾ ਨਿਕਲਿਆ ਕਿ ਜਨਮ ਜਨਮ ਕੀ ਇਸ ਰੱਬ ਦੇ ਘਰ ਤੇ ਅੱਗੀ ਕਾਲਾ ਹੋਆ ਸਿਆ ਰੱਬ ਦੇ ਘਰ ਤੇ ਹੁਣ ਰੱਬ ਇਹਦੇ ਚ ਵਸੇਗਾ ਕਿਸੇ ਕਿਲ ਕੇ ਵਿਸ਼ਵਾਸ ਕਰੀ ਅਗਮ ਰੁਚ ਨੇ ਕਿਸੇ ਆਕਾਸ਼ ਵਿੱਚ ਨੇ ਸੁਣਾਵਾ ਕਿਸੇ ਪਤਾਲ ਵਿੱਚ ਨੇ ਮਨ ਮੰਦਰ ਸੁਣਾਵਾ ਇੱਕ ਸ਼ਬਦ ਮੇਰੇ ਪ੍ਰਾਣ ਬਸ ਨਹੀਂ ਜਗਾ ਦੇ ਗੁਰੂ ਹੈ ਕਈ ਕਰੇ ਜਿਹੜਾ ਰੱਬ ਦੇ ਇਸ ਘਰ ਨੂੰ ਚਮਕਾ ਦੇ ਨੂੰ ਉਹਦੇ ਆਉਣ ਤੇ ਰੋਸ਼ਨੀ ਜਗਾ ਦੇ ਗੁਰੂ ਹੈ ਗੁਰੂ ਦਾ ਕੰਮ ਕੇਵਲ ਘਰ ਨੂੰ ਉਹਦੇ ਆਉਣ ਤੇ ਵਸਣ ਯੋਗ ਬਣਾ ਦੇਣਾ ਪਰ ਤਾਂ ਹੀ ਬਣਾਵੇ ਇੱਕ ਵਾਰ ਸ਼ਬਦ ਕਰੇ ਜੇ ਕਿਸੇ ਕੋਲ ਸਫਾਈ ਕਰਾਣੀ ਇੱਕ ਵਾਰ ਸ਼ਬਦ ਆਇਆ ਸੀ ਕਿ ਧੋਬੀ ਧੋਵੇ ਜੇ ਕਿਸੇ ਕੋਲੋਂ ਸਫਾਈ ਕਰ ਕੱਪੜਾ ਧੋਣਾ ਹੋਵੇ ਤਾਂ ਉਹਦੇ ਹਵਾਲੇ ਕਰਨਾ ਪਏਗਾ ਧੋਬੀ ਕੋਲੋਂ ਕੱਪੜਾ ਧੋਣਾ ਹੋਵੇ ਇਹ ਗੱਲ ਮੈਂ ਤੇ ਉਹਦੇ ਹਵਾਲੇ ਕਰਨਾ ਪਏਗਾ ਜੇ ਤੁਸੀਂ ਆਖੋ ਪੈਂਡੀ ਮੈਂ ਰੱਖਾਂ ਇਹ ਗੱਲ ਮੈਂ ਮੁਮਕਿਨ ਜੇ ਘਰ ਦੀਆਂ ਸਫਾਈਆਂ ਉਹ ਪੈਗੀ ਘਰ ਦੇ ਸਾਜੋ ਸਮਾਨ ਦਾ ਵਿਸ਼ਮੈਲ ਹੈ ਤੇ ਇਸ ਮੈਲ ਘਰ ਦੀਆਂ ਸਫਾਈਆਂ ਉਹੀ ਕਰਦੇ ਨੇ ਜਿਹਨਾਂ ਤੇ ਵਿਸ਼ਵਾਸ ਹੋ ਗੁਰੂ ਕਹਿੰਦੇ ਨੇ ਮੈਲੇ ਮਨ ਨੂੰ ਸਾਫ਼ ਕਰਨ ਲਈ ਰੱਬ ਦੇ ਵਸਣ ਦੇ ਯੋਗ ਬਣਾ ਸਾਫ਼ ਕਰਕੇ ਪਵਿੱਤਰ ਤੇ ਗੁਰੂ ਦਾ ਕੰਮ ਕੀ ਹੈ ਯੋਗ ਕਰਕੇ ਸਾਫ਼ ਕਰਕੇ ਪਵਿੱਤਰ ਕਰਕੇ ਚਮਕਾ ਦੇ ਵਸਣ ਦੇ ਲਾਇਕ ਕਰ ਦਿੱਤਾ ਯੋਗ ਕਰ ਦਿੱਤਾ ਪਰ ਤਾਂ ਕਰੇ ਜੇ ਤੂੰ ਮਨ ਗੁਰੂ ਦੇ ਹਵਾਲੇ ਕਰੇ ਉੱਚਾ ਤੇਰੀਆਂ ਆਪਣੀਆਂ ਨੇ ਮਰਜ਼ੀ ਤੂੰ ਤੇ ਮਨ ਗੁਰੂ ਦੇ ਹਵਾਲੇ ਕਰਦਾ ਹੀ ਨਹੀਂ ਕਲਪਨਾ ਤੇਰੀਆਂ ਆਪਣੀਆਂ ਨੇ ਵਿਚਾਰ ਤੇਰੇ ਆਪਣੇ ਨੇ ਗੁਰੂ ਕਹਿੰਦੇ ਆਪਣੀਆਂ ਨੇ ਮਰਜ਼ੀ ਤੇਰੀ ਆਪਣੀ ਕਿਉਂਕਿ ਇਹ ਸਾਰੀਆਂ ਚੀਜ਼ਾਂ ਦਾ ਜਨਮਦਾਤਾ ਮਨ ਹੈ ਦੇ ਸਾਫ਼ ਕਰਨ ਤੋਂ ਬਾਅਦ ਗੁਰੂ ਕਹਿੰਦੇ ਮਨ ਗੁਰੂ ਦੇ ਹਵਾਲੇ ਕਰਕੇ ਵੇਖ ਮਨ ਚਮਕੇਗਾ ਮਨ ਸਾਫ਼ ਹੋਵੇਗਾ ਲਾਇਕ ਸਾਫ਼ ਕਰਨ ਤੋਂ ਬਾਅਦ ਰੱਬ ਵਸੇਗਾ ਅਗਮ ਰੂਪ ਦਾ ਸਦਕਾ ਹੀ ਕਿਸੇ ਨੇ ਜਾਣੇ ਅਗਲੇ ਪਾਸੇ ਕਹਿਣ ਲੱਗੇ ਖਿਆਲ ਕਰੀ ਗੁਰਪ੍ਰਸਾਦ ਕਿਨੇ ਵਿਰਲੇ ਜਾਣੇ ਉਹ ਸਾਰਾ ਸੰਤਾਂ ਦੇ ਡੇਗਾ ਹੀ ਕਿਸੇ ਨੇ ਜਾਣੇ ਕਿ ਰੱਬ ਮਨ ਵਿੱਚ ਵਸਦਾ ਨਹੀਂ ਤੇ ਜਿਹੜਾ ਗੁਰੂ ਨਾਲ ਨਹੀਂ ਜੁੜ ਗੁਰੂ ਨੇ ਇਸ ਥਾਂ ਤੇ ਪਿਆ ਪੁੱਛਦਾ ਉਹ ਸਾਰਾ ਸੰਤਾਂ ਦੇ ਡੇਰਿਆਂ ਤੇ ਪਿਆ ਫਿਰਦਾ ਖਰੇ ਰੱਬ ਉੱਥੇ ਵਸਦਾ ਗੁਰੂ ਨੇ ਇਸ ਵਾਲੀ ਬਾਣੀ ਵਿੱਚ ਆਖਿਆ ਗੁਰੂ ਨੇ ਇਸ ਲਈ ਕਿਹਾ ਕਹਿਣ ਲੱਗੇ ਇਹ ਗੱਲ ਜਾਣਨ ਲਈ ਵੀ ਗੁਰੂ ਕੋਲ ਜਾਣਾ ਵਿਰਲੇ ਜਾਣਨਾ ਕਿ ਅਗਮ ਰੂਪ ਦਾ ਮਨ ਮੈਂ ਥਾਣ ਲੱਗੇ ਭਲਾ ਇਹ ਗੁਰਪ੍ਰਸਾਦ ਕਿਨੇ ਵਿਰਲੇ ਜਾਣਨਾ ਇਸ ਭਲਾ ਇਹ ਮਨ ਦਾ ਥਾਣ ਰੱਬ ਦੇ ਵਸਣ ਦੇ ਲਾਇਕ ਕਿਵੇਂ ਹੁੰਦਾ ਕਿ ਗੱਲ ਦਾ ਪ੍ਰਤੀਕ ਇਸ ਮਨ ਦੇ ਘਰ ਵਿੱਚ ਕੀ ਕੁਝ ਚਾਹੀਦਾ ਹੈ ਘਰ ਵਿੱਚ ਅੰਮ੍ਰਿਤ ਦਾ ਕੁੰਟ ਦੀਆਂ ਲਾਈਨਾਂ ਇਸ ਗੱਲ ਦਾ ਪ੍ਰਤੀਕ ਪਹਿਲਾਂ ਕਰਦੇ ਹਾਂ ਜਿੱਥੇ ਰੱਬ ਨੇ ਵਸਣਾ ਹੈ ਨਾ ਉਹਦੇ ਘਰ ਵਿੱਚ ਅੰਮ੍ਰਿਤ ਦਾ ਕੁੰਟ ਹੋਣਾ ਚਾਹੀਦਾ ਪਹਿਲਾਂ ਕਰਦੇ ਹਾਂ ਅੰਮ੍ਰਿਤ ਦਾ ਕੁੰਟ ਕੀ ਵਸਣਾ ਹੈ ਉੱਥੇ ਅੰਮ੍ਰਿਤ ਦਾ ਕੁੰਟ ਹੋਣਾ ਚਾਹੀਦਾ ਅੰਮ੍ਰਿਤ ਦਾ ਕੁੰਟ ਕੀ ਹੈ ਸਹਿਜ ਕਥਾ ਕੇ ਅੰਮ੍ਰਿਤ ਕੁੰਟਾ ਰੱਬ ਦੇ ਗੁਣ ਕੇਵਲ ਰੱਬ ਦੀਆਂ ਗੱਲਾਂ ਉਹਦੇ ਗੁਣਾਂ ਨੂੰ ਧਾਰਨ ਕਰਨੇ ਕੇਵਲ ਰੱਬ ਦੇ ਗੁਣ ਜਦੋਂ ਤੂੰ ਪ੍ਰਭੂ ਦੇ ਗੁਣ ਅੰਦਰ ਆਵਾ ਉਹਦੇ ਗੁਣਾਂ ਨੂੰ ਧਾਰਨ ਕਰਨੇਗਾ ਵਿਸ਼ਵਾਸ ਕਰ ਅੰਦਰ ਇੱਕ ਅੰਮ੍ਰਿਤ ਦਾ ਕੁੰਟ ਮਨ ਕੇਵਲ ਘਰ ਵਿੱਚ ਅੰਮ੍ਰਿਤ ਰੱਬ ਦਾ ਘਰ ਨਹੀਂ ਬਣ ਜਾਣਾ ਕਹਿਣ ਲੱਗੇ ਸਹਿਜ ਕਥਾ ਉਸ ਘਰ ਵਿੱਚ ਅੰਮ੍ਰਿਤ ਕੁੰਟ ਦੀ ਲੋੜ ਹੈ ਤੇ ਉਹ ਬਣਨਾ ਸਹਿਜ ਕਥਾ ਨਾਲ ਕਹਿਣ ਲੱਗੇ ਜਿਸੇ ਪ੍ਰਾਪਤ ਤਿਸ ਲੈ ਪੁੱਜਾ ਫਿਰ ਕਹਿਣ ਲੱਗੇ ਅਨਹਤ ਬਾਣੀ ਥਾਨ ਨਿਰਾਲਾ ਰੱਬ ਦੀ ਗੁਰੂ ਦੀ ਬਾਣੀ ਰੂਪ ਜਿਹੜੀ ਧੁਨੀ ਹੈ ਨਾ ਉਹ ਅੰਦਰ ਅਣਹਤ ਹੋ ਜਾਏ ਭਾਵ ਤੇਰੇ ਜੀਵਨ ਵਿੱਚ ਕਦੀ ਬਾਣੀ ਦਾ ਵਿਛੋੜਾ ਨਾ ਹੋਵੇ ਅਣਹਕ ਤੋਂ ਭਾਵ ਜੋਗੀਆਂ ਵਾਲਾ ਕੋਈ ਕਿਸੇ ਦਸਵੇਂ ਦੁਆਰ ਵਿੱਚ ਵੱਜਣ ਵਾਲਾ ਅਣਹਦ ਧੁਨੀ ਵਾਜਾ ਨਹੀਂ, ਗੁਰਮਤਿ ਦੀ ਦੁਨੀਆਂ ਵਿੱਚ ਇਹ ਗੱਲ ਨਹੀਂ। ਗੁਰੂ ਕਹਿੰਦੇ ਤੇਰੇ ਜੀਵਨ ਵਿੱਚ ਬਾਣੀ ਜਿਹੜੀ ਹੈ ਉਹ ਇੱਕ ਸਾਰ ਹੋ ਜਾਏ, ਕੋਈ ਪਾਲ ਜ਼ਿੰਦਗੀ ਦਾ ਐਸਾ ਨਾ ਬੀਤੇ ਜਿਹੜਾ ਬਾਣੀ ਦੀ ਅਗਵਾਈ ਤੋਂ ਵੱਖ ਹੋ ਕੇ ਬੀਤੇ। ਇਸ ਲਈ ਗੁਰੂ ਨੇ ਆਖਿਆ ਨਾ, ਕਹਿਣ ਲੱਗੇ ਜੇ ਤੂੰ ਅੱਖਾਂ ਨਾਲ ਤੱਕੇ ਤਾਂ ਉਹ ਤੱਕੇ ਜੋ ਤੈਨੂੰ ਗੁਰੂ ਆਖਦਾ ਹੈ, ਜੋ ਤੂੰ ਕੰਨਾਂ ਨਾਲ ਸੁਣੇ ਤਾਂ ਉਹ ਸੁਣੇ ਜੋ ਤੈਨੂੰ ਗੁਰੂ ਆਖਦਾ ਹੈ, ਜੇ ਜ਼ਬਾਨ ਨਾਲ ਬੋਲੇ ਤਾਂ ਉਹ ਬੋਲੇ ਜੋ ਤੈਨੂੰ ਗੁਰੂ ਆਖਦਾ। ਮੈਂ ਇੱਕ ਵਾਰ ਕੀਤੀ ਸੀ, ਇਹੋ ਕਾਰਨ ਹੈ ਸਤਿਗੁਰ ਨੇ ਕਿਹੜੀ ਖੂਬਸੂਰਤ ਗੱਲ ਆਖੀ। ਕਹਿਣ ਲੱਗੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਰਕੇ ਉਠਾਰ ਨਾਮ ਦਿਆਵੇ, ਉਦਮ ਕਰੇ ਭਰਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੇ, ਸਭ ਕਿਲਵਿਖ ਪਾਪ ਦੋਖ ਲੈ ਜਾਵੇ। ਤੇ ਮੈਂ ਹੈਰਾਨ ਹੋਇਆ, ਅਗਲੀ ਤੁਕ ਜਨੂੰ ਆਈ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ। ਇਹਦਾ ਮਤਲਬ ਅੰਮ੍ਰਿਤ ਵੇਲੇ ਨਹੀਂ, ਗੁਰਬਾਣੀ ਦਾ ਸੰਬੰਧ ਅੰਮ੍ਰਿਤ ਵੇਲੇ ਨਾਲ ਨਹੀਂ। ਇੱਥੇ ਚੜ੍ਹੇ ਦਿਵਸ ਕਿਉਂ ਆਖਿਆ? ਕਿਉਂਕਿ ਬਾਣੀ ਦਾ ਸੰਬੰਧ ਜੀਵਨ ਯੁਕਤੀ ਨਾਲ ਹੈ। ਸਾਰਾ ਜੀਵਨ, ਜ਼ਿੰਦਗੀ ਦਾ ਸਾਰਾ ਦਿਹਾੜਾ ਜਦੋਂ ਤੂੰ ਘਰੋਂ ਨਿਕਲਦਾ ਹੈ ਉਦੋਂ ਹੀ ਤਾਂ ਤੈਨੂੰ ਬਾਣੀ ਦੀ ਸਿਹਤ ਦੀ ਲੋੜ ਹੈ। ਜਦੋਂ ਤੂੰ ਕਿਸੇ ਗਾਹਕ ਨਾਲ ਗੱਲ ਕਰਨੀ ਉਦੋਂ ਹੀ ਤੈਨੂੰ ਬਾਣੀ ਦੀ ਸਿਹਤ ਦੀ ਲੋੜ ਹੈ, ਵੀ ਝੂਠ ਨਾ ਬੋਲੀ, ਧੋਖਾ ਨਾ ਕਰੀ, ਪਰਾਇਆ ਹੱਕ ਨਾ ਖਾਈ, ਕਿਸੇ ਨਾਲ ਕੌੜਾ ਬਚਨ ਨਾ ਬੋਲੀ। ਜਦੋਂ ਤੂੰ ਘਰੋਂ ਨਿਕਲਦਾ, ਦਰਵਾਜ਼ਿਓਂ ਨਿਕਲਦਾ, ਮੁੜ ਦਰਵਾਜ਼ੇ ਵੜਦਾ ਹੈ, ਉਨੀ ਦੇਰ ਤੇਰੀ ਸੰਸਾਰ ਵਿੱਚ ਵਿਚਰਨ ਦੀ ਸਾਂਝ ਹੈ, ਤੇ ਉੱਥੇ ਤੈਨੂੰ ਬਾਣੀ ਦੀ ਅਗਵਾਈ ਦੀ ਲੋੜ ਹੈ। ਗੁਰੂ ਨੇ ਐਵੇਂ ਨਹੀਂ ਬਾਣੀ ਵਿੱਚ ਆਖਿਆ। ਕਹਿਣ ਲੱਗੇ ਜੀ ਜੰਤ ਤੇਰੇ ਧਾਰੇ, ਪ੍ਰਭ ਡੋਰੀ ਹਾਥ ਤੁਮਾਰੇ, ਜੇ ਕਰਾਵੇ ਸੋ ਕਰਨਾ। ਬਾਣੀ ਜਿਹੜੀ ਹੈ ਉਹ ਤੇਰੇ ਜੀਵਨ ਵਿੱਚ ਅਣਹਦ ਧੁਨੀ ਹੋ ਜਾਏ, ਭਾਵ ਬਾਣੀ ਦੇ ਅਨੁਕੂਲ ਤੂੰ ਜੀਵਨ ਗੁਜ਼ਾਰੇ, ਅਣਹਤ ਬਾਣੀ ਥਾਨ ਨਿਰਾਲਾ। ਕਹਿਣ ਲੱਗੇ ਜਿਸ ਦਿਨ ਤੇਰੇ ਜੀਵਨ ਅੰਦਰ ਬਾਣੀ ਅਣਹਤ ਧੁਨ ਬਣ ਕੇ ਵਿਚਰਨ ਲੱਗ ਪੈਗੀ, ਵੱਜਣ ਲੱਗ ਪੈਗੀ, ਫਿਰ ਵੇਖੀ ਤੂੰ ਇਸ ਘਰ ਦੀ ਇਸ ਧੁਨੀ ਤੇ ਰੱਬ ਵੀ ਰੀਤ ਪੈਗਾ, ਤਾਂ ਕਿ ਧੁਨ ਮੋਹੇ ਗੋਪਾਲਾ। ਜਿਸ ਦੇ ਅੰਦਰ ਬਾਣੀ ਨਹੀਂ ਵਸੀ, ਵਿਸ਼ਵਾਸ ਕਰੋ ਉੱਥੇ ਰੱਬ ਵੀ ਨਹੀਂ ਵਸਦਾ। ਪਹਿਲਾਂ ਗੁਰੂ ਵਸਦਾ, ਬਾਣੀ ਗੁਰੂ ਹੈ। ਬਾਰ ਬਾਰ ਇਹ ਗੱਲ ਕਿਉਂ ਦੁਹਰਾਈ ਗਈ ਕਿ ਸਿੱਖ ਨੂੰ ਬਾਣੀ ਦੀ ਜ਼ਰੂਰਤ ਹੈ, ਬਾਣੀ ਨਾਲ ਜੁੜਨ ਦੀ ਲੋੜ ਹੈ। ਕਿਸੇ ਵੀ ਬਾਣੀ ਨਾਲ ਜੁੜਨ ਦੀ ਲੋੜ ਹੈ, ਜਿੱਥੇ ਬਾਣੀ ਵਸਦੀ ਹੈ ਉੱਥੇ ਹੀ ਰੱਬ ਵਸਦਾ ਹੈ, ਜਿੱਥੇ ਬਾਣੀ ਨਹੀਂ ਵਸਦੀ ਉੱਥੇ ਰੱਬ ਵੀ ਨਹੀਂ ਵਸਦਾ। ਬਾਣੀ ਦੀ ਧੁਨ ਜੀਵਨ ਜੁਗਤ ਬਣ ਜਾਏ, ਹਰ ਵਕਤ ਤੇਰੀ ਜ਼ਿੰਦਗੀ ਦੇ ਹਰ ਪਲ ਵਿੱਚ ਬਾਣੀ ਤੇਰੇ ਨਾਲੋਂ ਵਿਸਰੇ ਨਾ, ਬਾਣੀ ਕੋਈ ਆਵਾਜ਼ ਦੇ ਕੇ ਸਮਝਾਉਂਦੀ ਰਹੇ, ਤੂੰ ਕਿੱਧਰ ਜਾ ਰਿਹਾ, ਕੀ ਬੋਲ ਰਿਹਾ, ਕੀ ਕਰ ਰਿਹਾ, ਕੀ ਖਾ ਰਿਹਾ, ਕੀ ਪਹਿਣ ਰਿਹਾ, ਇਹ ਬਾਣੀ ਨੇ ਤਾਂ ਨਾਲ ਨਾਲ ਦੱਸਣਾ। ਭਾਵ ਜੀਵਨ ਦੇ ਅੰਦਰ ਬਾਣੀ ਇੱਕ ਅਣਹਦ ਧੁਨੀ ਬਣ ਜਾਏ। ਅਣਹਦ ਦਾ ਅਰਥ ਹੁੰਦਾ ਹੈ ਜਿਹਦੀ ਕਦੀ ਹੱਤਿਆ ਨਾ ਹੋਵੇ। ਅਣਹੱਤ ਦਾ ਅੱਖਰੀ ਅਰਥ ਹੈ ਜਿਹਦੀ ਕਦੀ ਹੱਤਿਆ ਨਾ ਹੋਵੇ। ਹੱਤਿਆ ਤੋਂ ਭਾਵ ਹੁੰਦਾ ਮੌਤ। ਭਾਵ ਜਿਹੜੀ ਧੁਨੀ ਕਦੇ ਮਰੇ ਨਾ, ਜਿਹੜੀ ਧੁਨੀ ਕਦੇ ਟੁੱਟੇ ਨਾ, ਤੇਰੇ ਅੰਦਰ ਬਾਣੀ ਇਹੋ ਇੱਕ ਰਸ ਚੱਲ ਪਏ ਜੀਵਨ ਦੀ ਹਰ ਜੁਗਤ ਵਿੱਚ ਕਿ ਤੇਰੇ ਕੋਲੋਂ ਬਾਣੀ ਵਿਸਰੇ ਨਾ, ਕੋਈ ਪਲ ਐਸਾ ਨਾ ਆਵੇ ਕਿ ਤੇਰੇ ਅੰਦਰ ਬਾਣੀ ਦੀ ਧੁਨ ਖਤਮ ਹੋ ਜਾਏ, ਬਾਣੀ ਦੀ ਅਗਵਾਈ ਤੋਂ ਬਿਨਾਂ ਵੀ ਤੂੰ ਜੀਉ ਸਕੇ। ਤੇ ਜਿਸ ਦਿਨ ਕਹਿਣ ਲੱਗੇ ਤੇਰੇ ਜੀਵਨ ਦਾ ਇਹ ਆਸਾਰ ਬਣ ਜਾਏਗਾ, ਉਸ ਦਿਨ ਤੇਰੀ ਜ਼ਿੰਦਗੀ ਤੇ ਤੇਰੇ ਜੀਵਨ ਤੇ ਰੱਬ ਰੀਝ ਪਵੇਗਾ। ਉਹ ਆਖੇਗਾ ਮੈਂ ਇਹੋ ਜਿਹੇ ਜੀਵਨ ਵਿੱਚ ਵਸਣਾ ਚਾਹੁੰਦਾ, ਮੈਂ ਇਹੋ ਜਿਹੇ ਮਨ ਵਿੱਚ ਰਹਿਣਾ ਚਾਹੁੰਦਾ। ਕਹਿਣ ਲੱਗੇ ਅਣਹਤ ਬਾਣੀ ਥਾਨ ਨਿਰਾਲਾ, ਤਾਂਕੀ ਧੁਨ ਮੋਹੇ ਗੋਪਾਲਾ। ਪਰ ਕਹਿਣ ਲੱਗੇ ਇਹ ਸਾਰਾ ਕੁਝ ਕਿੱਥੇ ਹੁੰਦਾ? ਇੱਥੇ ਹੁਣ ਪਹੁੰਚਣਾ ਚਾਹੁੰਦਾ। ਮਨ ਇਹੋ ਜਿਹਾ ਕਿਵੇਂ ਬਣੇ? ਉਹ ਸਹਿਜ ਕਥਾ ਕੇ ਅੰਮ੍ਰਿਤ ਕੁੰਟ ਕਿਵੇਂ ਪੈਦਾ ਹੋਣਾ? ਆਖਿਰ ਸਹਿਜ ਕਥਾ ਕਿਤੇ ਜਾ ਕੇ ਸੁਣਨੀ? ਸ਼ਾਇਦ ਕਥਾ ਨਾਲ ਕਿਤੇ ਜੁੜਨ ਦਾ ਕੋਈ ਸਥਾਨ ਹੋਣਾ ਚਾਹੀਦਾ। ਉਹ ਅਣਹਤ ਬਾਣੀ ਥਾਨ ਨਿਰਾਲਾ ਦੀ ਜਿਹੜੀ ਹਾਲਤ ਹੈ ਉਹ ਕਿੱਥੇ ਜਾ ਕੇ ਪੈਦਾ ਹੋਵੇ? ਲੋ ਐਸ਼ ਲਈ ਗੁਰਦੁਆਰਿਆਂ ਦੀ ਲੋੜ ਹੈ। ਗੁਰਦੁਆਰੇ ਆਪਣੇ ਆਪ ਵਿੱਚ ਰੱਬ ਦਾ ਘਰ ਨਹੀਂ। ਜੇ ਆਪਣੇ ਆਪ ਵਿੱਚ ਰੱਬ ਦਾ ਘਰ ਹੋਣ ਤਾਂ ਇਹ ਪ੍ਰਧਾਨ ਸਕੱਤਰਾਂ ਦੇ ਘਰ ਨਾ ਬਣ ਸਕਣ, ਇੱਥੇ ਗੋਲਕਾਂ ਲਈ ਕਦੀ ਟਕਰਾਓ ਨਾ ਪੈਦਾ ਹੋਵੇ। ਇਹ ਆਪਣੇ ਆਪ ਵਿੱਚ ਰੱਬ ਦਾ ਘਰ ਨਹੀਂ ਹੈ, ਰੱਬ ਦਾ ਘਰ ਇੱਥੇ ਆ ਕੇ ਬਣਾਇਆ ਜਾ ਸਕਦਾ। ਰੱਬ ਦਾ ਘਰ ਹੈ ਤੇਰਾ ਮਨ, ਤੇ ਤੂੰ ਗੁਰਦੁਆਰੇ ਇਸ ਲਈ ਬਣਾਏ ਨੇ ਤਾਂ ਕਿ ਇੱਥੇ ਆ ਕੇ ਮੈਨੂੰ ਸਹਿਜ ਕਥਾ ਮਿਲੇ, ਇੱਥੇ ਆ ਕੇ ਮੈਨੂੰ ਬਾਣੀ ਨਾਲ ਜੁੜਨ ਦਾ ਸਮਾਂ ਮਿਲੇ, ਇੱਥੇ ਆ ਕੇ ਮੇਰੀ ਜ਼ਿੰਦਗੀ ਬਾਣੀ ਦੀ ਸੇਧ ਨਾਲ ਜੁੜ ਜਾਏ, ਉਹ ਅੰਦਰ ਬਾਣੀ ਜਿਹੜੀ ਹੈ ਅਣਹਤ ਧੁਨ ਬਣ ਜਾਏ, ਇਸ ਥਾਂ ਤੇ ਕੋਈ ਅੰਮ੍ਰਿਤ ਕੁੰਟ ਸਹਿਜ ਕਥਾ ਦੇ ਪੈਦਾ ਹੋ ਜਾਣ। ਉਹ ਕੇਵਲ ਮਨ ਦੇ ਅੰਦਰ ਪੈਦਾ ਹੋਣੇ ਨੇ, ਤੇ ਜੇ ਇੱਥੇ ਆ ਕੇ ਵੀ ਤੂੰ ਸਹਿਜ ਕਥਾ ਨਾ ਸੁਣੀ, ਜੇ ਇੱਥੇ ਆ ਕੇ ਵੀ ਤੇਰੇ ਅੰਦਰ ਸਹਿਜ ਕਥਾ ਦੇ ਅੰਮ੍ਰਿਤ ਕੁੰਟ ਨਾ ਪ੍ਰਬਲ ਹੋਏ, ਜੇ ਇੱਥੇ ਆ ਕੇ ਸੁਣ ਕੇ ਵੀ ਬਾਣੀ ਉਹ ਬਾਣੀ ਜੀਵਨ ਜੁਗਤ ਬਣ ਕੇ ਅੰਦਰ ਇੱਕ ਅਣਹਤ ਧੁਨੀ ਨਾ ਬਣੀ, ਤੇ ਫਿਰ ਵਿਸ਼ਵਾਸ ਕਰੀ ਤੂੰ ਗੁਰਦੁਆਰੇ ਇਸ ਇਮਾਰਤ ਦੇ ਗੁਰਦੁਆਰੇ ਜ਼ਰੂਰ ਆਏ ਪਰ ਰੱਬ ਦਾ ਘਰ ਨਹੀਂ ਬਣਾ ਸਕਿਆ। ਰੱਬ ਦਾ ਘਰ ਤਾਂ ਜਦੋਂ ਬਣਨਾ ਹੈ ਤੇਰਾ ਮਨ ਹੀ ਬਣਨਾ ਹੈ। ਇਹ ਟਿਕਾਣੇ ਇਸ ਲਈ ਪਵਿੱਤਰ ਨੇ, ਇਹਨਾਂ ਸਥਾਨਾਂ ਨੂੰ ਇਸ ਲਈ ਸੰਭਾਲਣਾ ਹੈ ਕਿ ਇੱਥੇ ਆ ਕੇ ਅਸੀਂ ਮਨ ਨੂੰ ਰੱਬ ਦਾ ਘਰ ਬਣਾ ਸਕੀਏ। ਫਿਰ ਗੁਰੂ ਨੇ ਇਸੇ ਲਈ ਅਖੀਰਲੀ ਲਾਈਨ ਵਿੱਚ ਆਖਿਆ, ਕਹਿਣ ਲੱਗੇ ਇੱਥੇ ਆ ਕੇ ਰੱਬ ਦਾ ਘਰ ਕਿਵੇਂ ਬਣਦਾ ਹੈ? ਕਿਉਂਕਿ ਤੈ ਸਹਿਜ ਅਖਾੜੇ ਅਨੇਕ ਅਨੰਤਾ, ਇੱਥੇ ਅਖਾੜੇ ਲੱਗਦੇ ਨੇ, ਤੈ ਸਹਿਜ ਅਖਾੜੇ ਅਨੇਕ ਅਨੰਤਾ, ਇੱਥੇ ਆ ਕੇ ਅਖਾੜੇ ਲੱਗਦੇ ਨੇ। ਅਖਾੜੇ ਨੂੰ ਸਮਝਦੇ ਜਿੱਥੇ ਇਕੱਠ ਹੁੰਦਾ ਹੋਵੇ, ਅਖਾੜਾ ਉਸੇ ਨੂੰ ਆਖਦੇ ਜਿਹਦੇ ਕਾਟ ਫਿਰ ਦੁਨੀਆ ਬੈਠੀ ਹੋਵੇ, ਤੇ ਉੱਥੇ ਦਰਮਿਆਨ ਵਿੱਚ ਕੋਈ ਆਪਣਾ ਆਪ ਸ਼ੋ ਕਰ ਰਿਹਾ ਹੋਵੇ, ਇੱਕ ਦੂਜੇ ਨੂੰ ਸਾਂਝਾ ਕਰ ਰਿਹਾ ਹੋਵੇ, ਜਿਹਨੂੰ ਆਪਾਂ ਦੂਜੇ ਰਫਨਾ ਚ ਸ਼ੋ ਆਖਦੇ ਹਾਂ ਅੱਜ ਦੀ ਬੋਲੀ ਵਿੱਚ, ਮੇਲਾ ਆਖਦੇ ਸਨ ਦਰਮਿਆਨ ਦੀ ਬੋਲੀ ਵਿੱਚ। ਤੇ ਗੁਰੂ ਨੇ ਆਖਿਆ ਅਖਾੜੇ ਲੱਗਦੇ ਨੇ, ਇਹ ਸਾਧ ਸੰਗਤ ਇੱਕ ਅਖਾੜਾ ਹੈ ਜਿੱਥੇ ਗੁਰਮੁਖ ਜਨ ਜਿਹੜੇ ਨੇ ਆਪਣੇ ਅੰਦਰ ਬੈਠੇ ਹੋਏ ਗੁਣ ਇੱਕ ਦੂਜੇ ਨਾਲ ਸਾਂਝੇ ਕਰਦੇ ਨੇ। ਸਤ ਸੰਗਤ ਕੀ ਹੈ? ਇੱਕ ਅਖਾੜਾ, ਇੱਕ ਐਸੀ ਇਕੱਤਰਤਾ ਜਿੱਥੇ ਗੁਰਮੁਖ ਇਕੱਠੇ ਹੁੰਦੇ ਨੇ, ਜਿੱਥੇ ਸਤਸੰਗੀ ਇਕੱਤਰ ਹੁੰਦੇ ਨੇ, ਤੇ ਗੁਣਾਂ ਦੀ ਸਾਂਝ ਕਰਦੇ ਨੇ। ਸਾਂਝ ਕਰੀਜੇ ਗੁਣਾ ਕੇਰੀ ਛੋੜ ਅਵਗੁਣ ਚੱਲੀਏ। ਇਸ ਟਿਕਾਣੇ ਤੇ ਆ ਕੇ ਸਿੱਖ ਸਿੱਖ ਨਾਲ, ਗੁਰਮੁਖ ਗੁਰਮੁਖ ਨਾਲ, ਸਤਸੰਗੀ ਸਤਸੰਗੀ ਨਾਲ ਬੈਠ ਕੇ ਗੁਣਾਂ ਦੀ ਸਾਂਝ ਕਰਦਾ ਹੈ, ਤੇ ਉਸ ਗੁਣਾਂ ਦੀ ਸਾਂਝ ਵਿੱਚੋਂ ਹੀ ਅੰਮ੍ਰਿਤ ਕੁੰਟ ਪੈਦਾ ਹੁੰਦਾ, ਉਸ ਗੁਣਾਂ ਦੀ ਸਾਂਝ ਵਿੱਚੋਂ ਹੀ ਅਣਹਤ ਧੁਨੀ ਬਾਣੀ ਦੀ ਨਿਕਲਦੀ ਹੈ, ਤੇ ਜਦੋਂ ਬਾਣੀ ਦੀ ਅਣਹਤ ਧੁਨ ਤੇ ਅੰਮ੍ਰਿਤ ਦੇ ਕੁੰਟ ਪੈਦਾ ਹੁੰਦੇ ਨੇ ਇਸ ਮਨ ਦੇ ਘਰ ਵਿੱਚ, ਬਸ ਰੱਬ ਦੇ ਵਸਣ ਦਾ ਸਾਰਾ ਸਮਾਨ ਮੌਜੂਦ ਹੋ ਜਾਂਦਾ, ਰੱਬ ਆ ਜਾਂਦਾ। ਫਿਰ ਕਿਸੇ ਹੋਰ ਸੱਚਖੰਡ ਨੂੰ ਭਾਲਣ ਦੀ ਲੋੜ ਨਹੀਂ ਪੈਂਦੀ, ਨਾ ਕਿਸੇ ਸੱਤਵੇਂ ਆਕਾਸ਼ ਤੇ ਨਾ ਪਤਾਲ ਵਿੱਚ। ਬਲਕਿ ਮੈਂ ਇੱਕ ਵਾਰ ਕੀਤੀ ਸੀ, ਅੱਖਰੀ ਅਰਥਾਂ ਦੇ ਮੁਤਾਬਕ ਵੀ ਕਦੇ ਦੇਖਿਓ, ਖੰਡ ਟੁਕੜੇ ਨੂੰ ਕਹਿੰਦੇ, ਖੰਡ ਦਾ ਅਰਥ ਹੁੰਦਾ ਟੁਕੜਾ। ਬਾਣੀ ਹੁੰਦਾ ਨਾ ਖੰਡ ਖੰਡ ਕਰ ਭੋਜਨ ਕੀਨੋ, ਟੁਕੜੇ ਟੁਕੜੇ ਕਰਕੇ, ਤਾਂ ਖੰਡ ਦਾ ਅਰਥ ਹੁੰਦਾ ਟੁਕੜਾ। ਅਸੀਂ ਤੁਸੀਂ ਕੀ ਆ? ਬ੍ਰਹਿਮੰਡ ਦਾ ਇੱਕ ਖੰਡ, ਬ੍ਰਹਿਮੰਡ ਦਾ ਇੱਕ ਖੰਡ, ਪੂਰੇ ਬ੍ਰਹਿਮੰਡ ਦਾ ਹਰ ਇੱਕ ਜੀਵ ਇੱਕ ਖੰਡ ਹੈ, ਇੱਕ ਟੁਕੜਾ ਹੈ। ਤੇ ਸੱਚਖੰਡ ਕੀ ਹੈ? ਜਿਸ ਜੀਵ ਦਾ ਅੰਦਰ ਮਨ ਸੱਚ ਨੂੰ ਗ੍ਰਹਿਣ ਕਰ ਲੈ, ਜਿਸ ਦੇ ਅੰਦਰ ਸੱਚ ਟਿਕਦਾ ਹੈ, ਸੱਚ ਤਾਂ ਪਰ ਜਾਣੀਏ ਜਾਂ ਹਿਰਦੇ ਸੱਚਾ ਹੋਏ, ਕੂੜਕੀ ਮਲ ਉਤਰੇ ਤਨ ਕਰੇ ਹੱਛਾ ਧੋਏ, ਸੱਚ ਤਾਂ ਪਰ ਜਾਣੀਏ ਜਾ ਜੁਗਤ ਜਾਣੇ ਜੀਉ ਧਰਤ ਕਾਇਆ ਸਾਧ ਕੇ ਵਿੱਚ ਦੇ ਕਰਤਾ ਬੀਉ। ਵਿਸ਼ਵਾਸ ਰੱਖਿਓ ਜਦੋਂ ਸਾਡੇ ਕਿਸੇ ਦੇ ਅੰਦਰ ਸੱਚ ਟਿਕ ਬਣ ਜਾਂਦਾ ਨਾ, ਉਹ ਖੰਡ ਸੱਚ ਹੋ ਜਾਂਦਾ, ਇਹ ਉਹ ਸੰਪੂਰਨ ਨਾਮ ਬਣ ਜਾਂਦਾ ਸੱਚ ਖੰਡ। ਜਿਸ ਖੰਡ ਵਿੱਚ ਸੱਚ ਟਿਕ ਗਿਆ ਉਹ ਭਲਿਆ। ਤੂੰ ਇਸ ਸੱਚ ਦੇ ਟਿਕਾਣੇ ਆ ਕੇ ਸੱਚ ਨੂੰ ਅੰਦਰ ਧਾਰਨ ਕਰ, ਇੱਥੇ ਆ ਕੇ ਸੱਚ ਨੂੰ ਅੰਦਰ ਧਾਰਨ ਕਰ। ਉਸ ਦਿਨ ਵੀ ਇੱਕ ਲਫ਼ਜ਼ ਆਏ ਸਨ ਕਿ ਗੁਰਦੁਆਰੇ ਆਉਣ ਦਾ ਮਕਸਦ ਕੀ ਹੈ, ਵੇਖਣ ਸੁਣਨ ਸੁਣਾਵਣ, ਇਹ ਤਿੰਨ ਗੱਲਾਂ ਨੇ ਨਾ ਗੁਰਦੁਆਰੇ ਵਿੱਚ। ਗੁਰਦੁਆਰੇ ਬਣੇ ਕਿਸ ਵਾਸਤੇ? ਇੱਥੇ ਤਿੰਨ ਗੱਲਾਂ ਨੇ, ਅੱਖਾਂ ਨਾਲ ਗੁਰੂ ਦੇ ਦਰਸ਼ਨ ਕਰਨੇ, ਵੇਖਣਾ, ਤੇ ਕੰਨਾਂ ਨਾਲ ਗੁਰੂ ਦੀ ਬਾਣੀ ਸੁਣਨੀ, ਤੇ ਜ਼ਬਾਨ ਨਾਲ ਗੁਰੂ ਦੀ ਬਾਣੀ ਗਾਉਣੀ। ਕੋਈ ਗਾ ਰਿਹਾ, ਕੋਈ ਸੁਣ ਰਿਹਾ, ਤੇ ਦਰਸ਼ਨ ਅਸੀਂ ਸਾਰੇ ਕਰ ਰਹੇ ਹਾਂ। ਤਿੰਨ ਚੀਜ਼ਾਂ ਇਕੱਠੀਆਂ ਨੇ ਨਾ ਗੁਰਦੁਆਰੇ, ਤਿੰਨਾਂ ਕੰਮਾਂ ਵਾਸਤੇ ਬਣੇ ਨੇ, ਦਰਸ਼ਨ ਕਰਨ ਲਈ, ਗੁਰੂ ਦੇ ਦਰਸ਼ਨ ਹੋਣ, ਕੋਈ ਬਾਣੀ ਗਾਏ, ਕੋਈ ਸੁਣੇ, ਕੋਈ ਸੁਣਾਏ ਤੇ ਕੋਈ ਸੁਣੇ। ਤੇ ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਮੈਂ ਗੁਰਦੁਆਰੇ ਆਉਣ ਦੇ ਇਹ ਤਿੰਨੇ ਕੰਮ ਤਦ ਸਫਲ ਸਮਝਾਂਗਾ। ਕਹਿਣ ਲੱਗੇ ਵੇਖਣ ਸੁਣਨ ਸੁਣਾਵਣ, ਤਿੰਨੋ ਕੰਮ, ਵੇਖਣ ਸੁਣਨ ਸੁਣਾਵਣ, ਮਨ ਮੈਂ ਦ੍ਰਿੜੀਏ ਸਾਚ। ਬਸ ਇਹਨਾਂ ਤਿੰਨਾਂ ਕੰਮਾਂ ਵਿੱਚੋਂ ਇੱਕ ਸਫਲਤਾ ਮਿਲੇ ਉਹ ਇਹ ਕਿ ਜੇ ਵੇਖੇ ਸੁਣੇ ਸੁਣਾਏ ਉਹਦੇ ਵਿੱਚੋਂ ਤੂੰ ਮਨ ਵਿੱਚ ਸੱਚ ਨੂੰ ਦ੍ਰਿੜ ਕਰ ਲੈ। ਤੇ ਜਿਸ ਦਿਨ ਮਨ ਵਿੱਚ ਸੱਚ ਟਿਕ ਗਿਆ ਉਸ ਦਿਨ ਕੀ ਬਣੇਗਾ ਮਨ? ਸੱਚ ਖੰਡ, ਖੰਡ ਤੇ ਹੈ ਹੀ ਬ੍ਰਹਿਮੰਡ ਦਾ। ਮਨ ਉਸ ਦਿਨ ਸੱਚ ਖੰਡ ਬਣ ਜਾਏਗਾ। ਤੇ ਜਿਸ ਦਿਨ ਮਨ ਸੱਚ ਖੰਡ ਬਣ ਗਿਆ, ਸੱਚ ਖੰਡ ਵਸੈ ਨਿਰੰਕਾਰ, ਫਿਰ ਰੱਬ ਨੂੰ ਕਿਤੇ ਬਾਹਰ ਢੂੰਡਣ ਨਹੀਂ ਜਾਣਾ ਪਏਗਾ। ਬਾਹਰ ਢੂੰਡਣ ਤੇ ਛੂਟ ਪਰੀ, ਗੁਰ ਘਰ ਹੀ ਮਾਏ ਦਿਖਾਇਆ ਥਾ। ਬਲਕਿ ਇੱਥੋਂ ਤੱਕ ਲਫ਼ਜ਼ ਆਪ ਦਿੱਤੇ ਸਵਾਮੀ ਰਾਮਾਨੰਦ ਜੀ ਨੇ, ਕੱਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਭਇਓ ਪੰਗ। ਪੰਗ ਦਾ ਅਰਥ ਹੁੰਦਾ ਹੈ ਜਿੰਦੀਆਂ ਲੱਤਾਂ ਨਾ ਹੋਣ, ਤੁਰ ਨਾ ਸਕਦਾ। ਕਹਿਣ ਲੱਗੇ ਮੇਰਾ ਮਨ ਤੇ ਹੁਣ ਪਾਵੋ ਤੇ ਪਿੰਗਲ ਭਇਆ, ਪੈਰਾਂ ਤੋਂ ਪਿੰਗਲਾ ਹੋ ਗਿਆ, ਇਹਦੀ ਤਾਂ ਦੌੜ ਭੱਜ ਹੀ ਖਤਮ ਹੋ। ਅੱਗੇ ਰੱਬ ਨੂੰ ਦਿਨ ਰਾਤ ਢੂੰਡਦਾ ਫਿਰਦਾ ਸੀ, ਉਹਨਾਂ ਨੂੰ ਢੂੰਡਣ ਦੀ ਲੋੜ ਹੀ ਨਹੀਂ ਪੈਂਦੀ, ਬਾਹਰ ਢੂੰਡਣ ਤੇ ਛੂਟ ਪੈਰੀ। ਗੁਰ ਘਰ ਹੀ ਮੈਂ ਦਿਖਾਇਆ ਥਾ, ਗੁਰੂ ਕਹਿੰਦੇ ਤੈਨੂੰ ਗੁਰਦੁਆਰੇ ਇਸ ਲਈ ਦਿੱਤੇ ਨੇ ਕਿ ਤੂੰ ਇੱਥੇ ਬੈਠ ਕੇ ਇੱਕ ਆਪਣੇ ਜੀਵਨ ਰੂਪੀ ਖੰਡ ਨੂੰ ਵਿੱਚ ਸੱਚ ਵਸਾ ਕੇ ਸੱਚ ਖੰਡ ਬਣਾ ਲੈ, ਤੇ ਜੇ ਵੇਖਣ ਸੁਣਨ ਸੁਣਾਉਣ ਤੇ ਰੋਜ਼ ਹੋਵੇ, ਗੁਰਦੁਆਰੇ ਆਈਏ ਗੁਰੂ ਕੇ ਦਰਸ਼ਨ ਵੀ ਰੋਜ਼ ਕਰੀਏ, ਕੋਈ ਬਾਣੀ ਸੁਣਾਏ ਵੀ ਰੋਜ਼, ਅਸੀਂ ਸੁਣੀਏ ਵੀ ਰੋਜ਼, ਪਰ ਮਨ ਮੈਂ ਦ੍ਰਿੜੀਏ ਸਾਚ ਨਾ ਹੋਵੇ। ਅੱਜ ਸਾਡੀ ਹਾਲਤ ਕੀ ਹੈ? ਵੇਖਣ ਸੁਣਨ ਸੁਣਾਉਣ ਵਿੱਚ ਕੋਈ ਕਮੀ ਨਹੀਂ, ਹਰ ਮਹੱਲੇ ਵਿੱਚ ਗੁਰਦੁਆਰੇ ਨੇ, ਸੁਣਨ ਸੁਣਾਉਣ ਵਾਲੇ ਵੀ ਬੜੇ ਨੇ, ਸੰਗਤਾਂ ਦੀ ਇਕੱਤਰਤਾ ਹੁੰਦੀ ਹੈ, ਸੁਣਾਉਣ ਵਾਲੇ ਵੀ ਰੋਲ ਆਉਂਦੇ ਤੋਂ ਨਵੇਂ ਆਉਂਦੇ। ਪਰ ਇੰਨਾ ਕੁਝ ਹੋਣ ਦੇ ਬਾਵਜੂਦ ਅਜੇ ਤੱਕ ਅਸੀਂ ਮਨ ਵਿੱਚ ਸੱਚ ਨਹੀਂ ਦ੍ਰਿੜ ਸਕੇ। ਅਜੇ ਤਾਂ ਸਾਡੀ ਹਾਲਤ ਇਹ ਹੈ ਕਿ ਸਾਚੀ ਦਰਗੇ ਬੋਲੇ ਕੂੜ, ਹੋਰ ਤਾਂ ਸੱਚ ਦ੍ਰਿੜ ਕਰਕੇ ਸੰਸਾਰ ਵਿੱਚ ਵਿਚਰਨਾ ਤਾਂ ਕਿਤੇ ਰਹਿ ਗਿਆ, ਉੱਥੋਂ ਦਾ ਝੂਠ ਅਸੀਂ ਸੱਚੇ ਦੇ ਦਰਬਾਰ ਵਿੱਚ ਲੈ ਆਉਣੀ। ਇੱਥੇ ਬੋਲੋ, ਗੁਰੂ ਨੇ ਆਖਿਆ ਵੇਖਣ ਸੁਣਨ ਸੁਣਾਵਣ, ਮਨ ਮੈਂ ਦ੍ਰਿੜੀਏ ਸਾਚ। ਕਹਿਣ ਲੱਗੇ ਜਿਸ ਦਿਨ ਤੂੰ ਮਨ ਵਿੱਚ ਸੱਚ ਦ੍ਰਿੜ ਲਏਗਾ ਉਸ ਦਿਨ ਤੂੰ ਬਣ ਜਾਏਗਾ ਸੱਚ ਖੰਡ, ਤੇ ਫਿਰ ਕੀ ਹੋਏਗਾ? ਪੂਰ ਰਹੋ ਸਰਬੱਤਰ ਮੈਂ ਨਾਨਕ ਹਰ ਰੰਗ ਰਾਜ। ਫਿਰ ਰੱਬ ਅੰਦਰ ਵਸੇ, ਫਿਰ ਤੇਰਾ ਅੰਦਰ ਸੱਚ ਖੰਡ ਹੋ ਜਾਏਗਾ, ਫਿਰ ਤੈਨੂੰ ਕਿਸੇ ਸੱਤਵੇਂ ਆਕਾਸ਼ ਤੇ ਸੱਚ ਖੰਡ ਦੇ ਐਡਰੈਸ ਦੀ ਲੋੜ ਨਹੀਂ ਪੈਣੀ। ਇਸ ਸਮੇਂ ਗੁਰੂ ਨੇ ਦਿੱਤਾ ਵੀ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇੰਨਾ ਕੁਝ ਦਿੱਤਾ ਹੈ, ਪਰ ਕਿਸੇ ਆਕਾਸ਼ ਦੇ ਸੱਚਖੰਡ ਦਾ ਜ਼ਿਕਰ ਨਹੀਂ ਕੀਤਾ, ਕਿਸੇ ਪਟਾਲ ਦੇ ਸੱਚਖੰਡ ਦਾ ਐਡਰੈਸ ਨਹੀਂ ਦਿੱਤਾ। ਮੈਂ ਕਲਸ ਕੀਤੀ ਸੀ, ਬਲਕਿ ਜਦੋਂ ਵੀ ਐਡਰੈਸ ਦਿੱਤਾ ਉਹਨੇ ਆਖਿਆ ਆ ਸਾਧ ਸੰਗਤ ਵਿੱਚ ਇਹੋ ਹੀ ਸੱਚਖੰਡ ਹੈ, ਇੱਥੋਂ ਤੂੰ ਸੱਚ ਗ੍ਰਹਿਣ ਕਰਕੇ ਲੈ ਜਾ, ਫਿਰ ਵਿਸ਼ਵਾਸ ਕਰ ਤੇਰਾ ਮਨ ਬਣ ਜਾਏਗਾ ਸੱਚਖੰਡ, ਤੇ ਰੱਬ ਤੇਰੇ ਅੰਦਰ ਵਸੇਗਾ। ਸਤਿਗੁਰੂ ਨੇ ਇਹੋ ਗੱਲ ਬਾਣੀ ਵਿੱਚ ਦੁਹਰਾ ਕੇ ਆਖੀ, ਕਹਿਣ ਲੱਗੇ
ਅਗਪੁਰੂ
ਉਸ ਅਗਮ ਰੂਪ ਪਰਮਾਤਮਾ ਦਾ ਤਾਂ ਥਾਨ ਟਿਕਾਣਾ ਮਨ ਵਿੱਚ ਹੈ। ਪਰ ਗੁਰੂ ਕਹਿੰਦੇ ਨੇ ਇਹ ਗੱਲ ਵੀ ਕਿਸੇ ਵਿਰਲੇ ਨੂੰ ਗੁਰਮਤ ਦੁਆਰਾ ਹੀ ਮਿਲਦੀ ਹੈ, ਨਹੀਂ ਤਾਂ ਲੋਕ ਤੀਰਥਾਂ ਤੇ ਭਟਕਦੇ ਫਿਰਦੇ ਨੇ ਰੱਬ ਨੂੰ ਮਿਲਣ ਲਈ। ਸਤਿਗੁਰੂ ਕਹਿੰਦੇ ਨੇ ਰੱਬ ਅੰਦਰ ਵਸਾ, ਗੁਰਦੁਆਰੇ ਬਣਾਓ, ਸਤਸੰਗ ਕਰੋ, ਸਤਸੰਗ ਕਰੋ, ਗੁਰਦੁਆਰੇ ਬਣਾਓ, ਪਰ ਇਸ ਲਈ ਕਿ ਇੱਥੇ ਆ ਕੇ ਮਨ ਸੱਚਖੰਡ ਬਣ ਸਕੇ, ਉਸ ਪੇਖਣ ਸੁਣਨ ਸੁਣਾਵਨੋ ਵਿੱਚੋਂ ਮਨ ਮੈਂ ਦ੍ਰਿੜੀਏ ਸਾਥ ਦੀ ਸ਼ਰਤ ਪੂਰੀ ਹੋ ਸਕੇ। ਜੇ ਇਹ ਸਭ ਕੁਝ ਹੋ ਜਾਏ ਤਾਂ ਫਿਰ ਅਸੀਂ ਅੰਦਰੋਂ ਪ੍ਰਭੂ ਨੂੰ ਪਾ ਸਕਾਂਗੇ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਤਾਂ ਹੀ ਜੇ ਪਹਿਲਾਂ ਮਨ ਨੂੰ ਸੱਚਖੰਡ ਬਣਾਵਾਂਗੇ, ਜਿਹੜਾ ਗੁਰੂ ਅਸਥਾਨਾਂ 'ਤੇ ਬੈਠ ਕੇ ਬਣਾਉਣ ਲਈ ਇੱਕ ਉਪਰਾਲੇ ਵਜੋਂ ਪ੍ਰੇਰਨਾ ਦਿੱਤੀ ਗਈ ਹੈ। ਇਹਨਾਂ ਸ਼ਬਦਾਂ ਨਾਲ ਖਿਮਾਦਾ ਜਾ ਚੁੱਕਾ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ।